ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਵਾਹਿਗੁਰੂ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਨ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਬੇਸਮਾਰ ਅਥਾਹ ਅਗਣਤ ਅਤੁਲ ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ। ਸਹਿਬੇ ਕਮਾਲ, ਸਹਿਬੇ ਇਕਬਾਲ, ਸਹਿਬੇ ਦੋ ਆਲਮ, ਸਰਵਰ ਏਕੈ ਨਾਤ, ਹਾਜਰਾ ਹਜੂਰ, ਜਹਰਾ ਜਹੂਰ, ਸਰਵ ਕਲਾ ਭਰਪੂਰ, ਐਸੀ ਵਡਿਆਈ ਮਹਿਮਾ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਜ ਰਹੇ ਦੀਵਾਨਾਂ ਅੰਦਰ ਹਾਜ਼ਰੀ ਭਰਨ ਵਾਸਤੇ ਗੁਰੂ ਕੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਹੈ ਜਾਂ ਪਹੁੰਚ ਰਹੀਆਂ ਨੇ, ਆਓ ਸਮਾਂ ਹੈ ਗੁਰਮਤ ਵਿਚਾਰਾਂ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਕੱਲ ਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਹਾੜਾ, ਜਦੋਂ ਕਲਗੀਧਰ ਪਾਤਸ਼ਾਹ ਨੇ ਨੰਦੇੜ ਦੀ ਧਰਤੀ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਮੱਥਾ ਟੇਕਿਆ, ਸਿਜਦਾ ਕੀਤਾ, ਪਰਿਕਰਮਾ ਕੀਤੀ ਤੇ ਬਚਨ ਆਪਾਂ ਨੂੰ ਮਿਲਦੇ ਹਨ, ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਪਾਵਨ ਦਿਹਾੜਾ ਕੱਲ ਨੂੰ ਆ ਰਿਹਾ, ਸੋ ਇਸ ਦੇ ਸੰਬੰਧ ਵਿੱਚ ਆਪਾਂ ਨੇ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ। ਆਓ ਇੱਕ ਵਾਰ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਆਪਾਂ ਗੁਰ ਇਤਿਹਾਸ ਵੇਖਦੇ ਹਾਂ ਨਾ, ਤਾਂ ਗੁਰ ਇਤਿਹਾਸ ਵਿੱਚ ਸਭ ਤੋਂ ਪਹਿਲਾ ਜਿਹੜਾ ਅਸਥਾਨ ਹੈ ਸਾਡੇ ਕੋਲ, ਇਹ ਸ੍ਰੀ ਨਨਕਾਣਾ ਸਾਹਿਬ ਹੈ, ਜਿੱਥੇ ਦੀਨ ਦੁਨੀਆਂ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਅਕਾਲ ਪੁਰਖ ਪਰਮਾਤਮਾ ਉਹਨੇ ਆਪਣੇ ਪੰਜ ਤੱਤ ਇਕੱਠੇ ਕੀਤੇ ਤੇ ਉਹ ਸਾਡੇ ਸਾਹਮਣੇ ਨਾਨਕ ਜੀ ਦੇ ਰੂਪ ਵਿੱਚ ਆਇਆ। ਪਹਿਲਾ ਅਸਥਾਨ ਹੈ ਨਨਕਾਣਾ ਸਾਹਿਬ ਤੇ ਅਖੀਰਲਾ ਜਿਹੜਾ ਅਸਥਾਨ ਹੈ ਨਾ ਸਾਡੇ ਕੋਲ ਉਹ ਹੈ ਨੰਦੇੜ ਸ੍ਰੀ ਹਜ਼ੂਰ ਸਾਹਿਬ। ਇਹ ਗੁਰ ਇਤਿਹਾਸ ਵਿੱਚੋਂ ਸਭ ਤੋਂ ਅਖੀਰਲਾ ਗੁਰ ਅਸਥਾਨ ਹੈ। ਸਭ ਤੋਂ ਪਹਿਲਾਂ ਨਨਕਾਣਾ ਸਾਹਿਬ ਤੇ ਸਭ ਤੋਂ ਅਖੀਰਲਾ ਗੁਰ ਅਸਥਾਨ ਉਹ ਨਾਦੇੜ ਦੀ ਧਰਤੀ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿੱਥੋਂ ਗੱਲ ਆਰੰਭ ਕੀਤੀ ਸੀ, ਸਿੱਧ ਜੋਗੀ ਨਾਥ ਉਹਨਾਂ ਨੂੰ ਪੁੱਛਦੇ ਨੇ ਨਾਨਕ ਜੀ ਵੀ ਤੇਰਾ ਗੁਰੂ ਕੌਣ ਹੈ, ਤੂੰ ਗੁਰੂ ਕਿਹਨੂੰ ਮੰਨਿਆ, ਕੋਈ ਦੇਹਧਾਰੀ ਗੁਰੂ ਹੈ ਤੇਰਾ, ਜੇ ਅਜੇ ਗੁਰੂ ਧਾਰਨ ਨਹੀਂ ਕੀਤਾ ਤਾਂ ਸਾਨੂੰ ਗੁਰੂ ਧਾਰਨ ਕਰ ਲਾ। ਕਾਰਨ ਤਾਂ ਇਹ ਸੀ ਨਾ ਗੱਲ ਪੁੱਛਣ ਦਾ, ਜੇ ਤੂੰ ਅਜੇ ਕੋਈ ਗੁਰੂ ਧਾਰਨ ਨਹੀਂ ਕੀਤਾ ਤਾਂ ਸਾਨੂੰ ਗੁਰੂ ਧਾਰਨ ਕਰ। ਐਸਾ ਜੋਗੀ ਕਲੀ ਮਾਹੇ ਹਮਰਾ ਪੰਥ ਕਰੈ ਉਜਿਆਲਾ। ਉਹਨਾਂ ਦਾ ਭਾਵ ਸੀ ਕਿ ਜੇ ਇਸ ਤਰ੍ਹਾਂ ਦਾ ਚੇਲਾ ਸਾਨੂੰ ਮਿਲ ਜੇ, ਨਾਨਕ ਜੀ ਵਰਗਾ ਸੇਵਕ ਮਿਲ ਜੇ ਤੇ ਸਾਡਾ ਯੋਗ ਪੰਥ ਤਾਂ ਚਾਰੇ ਦਿਸ਼ਾਵਾਂ ਵੱਲ ਫੈਲ ਜੂ। ਜੇ ਸਾਡਾ ਚੇਲਾ ਬਣ ਜੇ, ਜੇ ਤੂੰ ਗੁਰੂ ਧਾਰਨ ਨਹੀਂ ਕੀਤਾ ਤੇ ਸਾਨੂੰ ਕਰ ਲਾ। ਪਾਤਸ਼ਾਹ ਜੀ ਕਹਿੰਦੇ ਵੀ ਗੁਰੂ ਮੇਰਾ ਹੈ। ਕਹਿੰਦੇ ਕੌਣ ਹੈ? ਪਾਤਸ਼ਾਹ ਜੀ ਕਹਿੰਦੇ ਕਿਸੇ ਦੇਹ ਨੂੰ ਕਿਸੇ ਸਰੀਰ ਨੂੰ ਮੈਂ ਆਪਣਾ ਗੁਰੂ ਨਹੀਂ ਮੰਨਦਾ। ਫਿਰ ਤੁਹਾਡਾ ਗੁਰੂ ਕੌਣ ਹੈ? ਤੇਰਾ ਕਾਵਨ ਗੁਰੂ ਜਿਸ ਕਾ ਤੂੰ ਚੇਲਾ। ਤਾਂ ਉੱਤਰ ਮਿਲਿਆ ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ, ਮੇਰਾ ਗੁਰੂ ਸ਼ਬਦ ਹੈ। ਤਾਂ ਉਹਨਾਂ ਨੇ ਸਵਾਲ ਕੀਤਾ, ਸਿੱਧ ਪੁੱਛਣ ਸੁਣ ਬਾਲਿਆ। ਬਾਲਾ ਕਿਹਨੂੰ ਕਹਿੰਦੇ ਆ? ਬੱਚੇ ਨੂੰ। ਤਾਂ ਉਹ ਆਪਣੇ ਆਪ ਨੂੰ ਵੱਡੀ ਅਵਸਥਾ ਦਾ ਮਾਲਕ ਸਮਝਦੇ ਸੀ। ਇਸ ਤੋਂ ਇਲਾਵਾ ਉਹ ਵੱਡੀਆਂ ਉਮਰਾਂ ਦੇ ਮਾਲਕ ਸੀ, ਜੋਗੀ ਸਿੱਧ ਨਾਥ। ਇਹ ਆਮ ਲੋਕ ਨਹੀਂ ਸਨ, ਇਹ ਵੱਡੇ ਵੱਡੇ ਰਾਜੇ ਸੀ ਜਿਨ੍ਹਾਂ ਨੇ ਆਪਣੇ ਰਾਜ ਭਾਗ ਨੂੰ ਛੱਡ ਕੇ ਯੋਗ ਮਤ ਨੂੰ ਧਾਰਨ ਕੀਤਾ ਸੀ। ਉਹ ਪੁੱਛਦੇ ਨੇ ਵੀ ਜਿੱਥੇ ਅਸੀਂ ਬੈਠੇ ਹਾਂ ਇਹ ਪਰਬਤ ਤੇ, ਤਾਂ ਆਮ ਦੁਨਿਆਵੀ ਬੰਦਾ ਉਹਨੇ ਇੱਥੇ ਪਹੁੰਚਣਾ ਤਾਂ ਕੀ ਹੈ, ਉਹ ਇੱਧਰ ਨੂੰ ਝਾਕਦਾ ਵੀ ਨਹੀਂ, ਤੇ ਤੁਸੀਂ ਇੱਥੇ ਕਿਵੇਂ ਆ ਗਏ? ਸਿੱਧ ਪੁੱਛਣ ਸੁਣ ਬਾਲਿਆ, ਕੌਣ ਸਾਕਤ ਤੋਂ ਮੈਂ ਇੱਥੇ ਲਿਆਈ, ਕਿਹੜੀ ਸ਼ਕਤੀ ਹੈ ਤੇਰੇ ਕੋਲ ਜਿਹੜਾ ਤੂੰ ਸਾਡੇ ਕੋਲ ਆ ਗਿਆ? ਤਾਂ ਪਾਤਸ਼ਾਹ ਜੀ ਨੇ ਉੱਤਰ ਦਿੱਤਾ, ਗੁਰਬਾਣੀ ਸੰਗਤ ਬਿਨ ਦੂਜੀ ਓਟ ਨਹੀਂ ਹੈ ਰਾਈ, ਹਉ ਜਪਿਆ ਪਰਮੇਸ਼ਰੋ ਪਾਉ ਭਗਤ ਸੰਗ ਤਾੜੀ ਲਾਈ। ਐਸੇ ਦੋ ਜੋਗੀ ਹੋ ਨਾਥ ਹੋ, ਮੈਂ ਸ਼ਬਦ ਦਾ ਬਾਣੀ ਦਾ ਆਸਰਾ ਲਿਆ, ਜਾਂ ਉਹ ਲੋਕ ਉਹ ਸੰਗਤ ਜੋ ਬਾਣੀ ਨਾਲ ਜੁੜੀ ਹੋਈ ਹੈ ਉਹਨਾਂ ਦਾ ਮੈਨੂੰ ਆਸਰਾ ਹੈ, ਬਸ ਉਹੀ ਤਾਕਤ ਹੈ ਮੇਰੇ ਕੋਲ। ਮੈਂ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਿਆ ਤਾਂ ਕਰਕੇ ਮੈਂ ਤੁਹਾਡੇ ਕੋਲ ਪਹੁੰਚ ਗਿਆ। ਹਾਂ ਜਪਿਆ ਪਰਮੇਸ਼ਰੋ ਪਾਉ ਭਗਤ ਸੰਗ ਤਾੜੀ ਲਾਈ। ਹੁਣ ਇਹ ਧਰਮ ਦੀ ਦੁਨੀਆ ਵਿੱਚ ਬਹੁਤ ਵੱਡਾ ਇੱਕ ਕ੍ਰਾਂਤੀਕਾਰੀ ਦਿਨ ਸੀ, ਜਿਸ ਦਿਨ ਗੁਰੂ ਨਾਨਕ ਮਹਾਰਾਜ ਨੇ ਕਹਿ ਦਿੱਤਾ ਕਿ ਮੈਂ ਕਿਸੇ ਵੀ ਦੁਨਿਆਵੀ ਬੰਦੇ ਨੂੰ ਆਪਣਾ ਗੁਰੂ ਨਹੀਂ ਮੰਨਦਾ, ਕੋਈ ਦੇਹ ਮੇਰਾ ਗੁਰੂ ਨਹੀਂ ਹੈ, ਮੇਰਾ ਗੁਰੂ ਸ਼ਬਦ ਹੈ। ਪਰ ਇੱਥੇ ਹੁਣ ਇੱਕ ਸਵਾਲ ਹੈ ਕਿ ਕਲਗੀਧਰ ਪਾਤਸ਼ਾਹ ਨੇ ਵੀ ਉਹੀ ਕਿਹਾ ਜੋ ਗੁਰੂ ਨਾਨਕ ਮਹਾਰਾਜ ਨੇ ਕਿਹਾ, ਉਹੀ ਦਸਵੇਂ ਪਾਤਸ਼ਾਹ ਨੇ ਕਿਹਾ, ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਜਿਹੜੇ ਵਚਨ ਨੇ ਨਾ ਸਾਨੂੰ, ਇਹ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਲਿਖੇ ਨੇ। ਤੇ ਕੁਝ ਪੁਰਾਤਨ ਵਿਦਵਾਨ ਅਜੋਕੇ ਵਿਦਵਾਨ ਇਹ ਮੰਨਦੇ ਨੇ ਕਿ ਪੰਥ ਪ੍ਰਕਾਸ਼ ਵਿੱਚ ਲਿਖੇ ਨੇ ਤੇ ਕੁਝ ਪੁਰਾਤਨ ਵਿਦਵਾਨਾਂ ਦਾ ਮਤ ਹੈ ਕਿ ਭਾਈ ਹਰ ਸਿੰਘ ਇਹ ਹਰ ਰੋਜ਼ ਮਹਾਰਾਜ ਦੀ ਨਾ ਨਿੱਜੀ ਡਾਇਰੀ ਲਿਖਿਆ ਕਰਦਾ ਸੀ। ਦੱਖਣ ਦੇ ਕੌਤਕ ਲਿਖੇ ਨੇ ਕਲੰਗੀਧਰ ਪਾਤਸ਼ਾਹ ਦੇ ਤੇ ਜਦੋਂ ਸਤਿਗੁਰੂ ਜੀ ਨੇ ਗੁਰਤਾ ਗੱਦੀ ਦਿੱਤੀ ਉਦੋਂ ਉਹ ਡਾਇਰੀ ਵਿੱਚ ਜਿਹਨੂੰ ਗੋਝ ਪੋਥੀ ਕਿਹਾ ਜਾਂਦਾ ਸੀ ਪਰ ਅੱਜ ਉਹ ਉਪਲਬਧ ਨਹੀਂ ਹੈ। ਇਹ ਵੀ ਨੋਟ ਰੱਖਿਓ ਕਿ ਉਹ ਪੋਥੀ ਅੱਜ ਪੜ੍ਹਨ ਵਾਸਤੇ ਸਾਨੂੰ ਨਹੀਂ ਮਿਲਦੀ। ਗੋਝ ਪੋਥੀ ਉਹਨੂੰ ਕਿਹਾ ਜਾਂਦਾ ਸੀ। ਉਹਦੇ ਵਿੱਚ ਇਹ ਦੋਹਰੇ ਭਾਈ ਹਰ ਸਿੰਘ ਨੇ ਲਿਖੇ ਸੀ ਜੋ ਸਤਿਗੁਰੂ ਜੀ ਦਾ ਡਾਇਰੀ ਆ ਸਿੱਖ ਸੀ। ਹਰ ਰੋਜ਼ ਕੌਤਕ ਡਾਇਰੀ ਲਿਖਦਾ ਸੀ ਮਹਾਰਾਜ ਦੇ ਉਹ ਤੇ ਉਹ ਤੋਂ ਗੋਝ ਪੋਥੀ ਤੋਂ ਅੱਗੇ ਚੱਲਦਾ ਚਲਾਉਂਦਾ ਗਿਆਨੀ ਗਿਆਨ ਸਿੰਘ ਨੇ ਫਿਰ ਇਹਨੂੰ ਪੰਥ ਪ੍ਰਕਾਸ਼ ਵਿੱਚ ਥਾਂ ਦਿੱਤੀ। ਗੱਲ ਕੁਝ ਵੀ ਹੋਵੇ ਆਪਾਂ ਸਿਧਾਂਤ ਨਾਲ ਜੁੜਨਾ, ਗੱਲ ਤਾਂ ਇੰਨੀ ਹੈ ਚਾਹੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਚਾਹੇ ਭਾਈ ਹਰ ਸਿੰਘ ਨੇ ਲਿਖਿਆ, ਤਾਂ ਸਿੱਖ ਦੀ ਭਾਵਨਾ ਇੱਕੋ ਹੀ ਹੈ ਕਿ ਅਸੀਂ ਸ਼ਬਦ ਗੁਰੂ ਨਾਲ ਕਿਵੇਂ ਜੁੜਨਾ। ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਜੋ ਪਹਿਲੇ ਜਾਮੇ ਵਿੱਚ ਕਿਹਾ ਉਹੀ ਦਸਵੀਂ ਜਾਮੇ ਵਿੱਚ ਕਿਹਾ। ਹੁਣ ਆਮ ਇੱਕ ਦੁਨਿਆਵੀ ਬੰਦਾ ਨਾ ਇਹ ਗੱਲ ਸੋਚੂ ਵੀ ਵਿਚਲੇ ਜਿਹੜੇ ਫਿਰ ਨੌਂ ਜਾਮੇ ਧਾਰਨ ਕੀਤੇ ਆ, ਨੌਂ ਜਾਮੇ, ਕਿਉਂਕਿ ਗੁਰੂ ਸਾਡਾ ਇੱਕ ਹੈ, ਗੁਰੂ ਇੱਕ ਹੈ, ਇੱਕ ਗੁਰੂ ਨੇ ਦਸ ਜਾਮੇ ਧਾਰਨ ਕੀਤੇ ਨੇ, ਜਾਂ ਇਉਂ ਕਹਿ ਲਈਏ ਵੀ ਇੱਕ ਸਰੀਰ ਨੇ ਦਸ ਪਹਿਰਾਵੇ, ਦਸ ਪੁਸ਼ਾਕਾਂ ਧਾਰਨ ਕੀਤੀਆਂ। ਗੁਰੂ ਇੱਕ ਹੈ, ਉਹਦੀਆਂ ਦਸ ਪਾਤਸ਼ਾਹੀਆਂ ਨੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਤਾਂ ਫਿਰ ਨੌ ਜਾਮੇ ਕਿਉਂ ਧਾਰਨ ਕੀਤੇ? ਵੀ ਜੋ ਪਹਿਲੇ ਜਾਮੇ ਵਿੱਚ ਕਿਹਾ ਉਹੀ ਦਸਵੇਂ ਜਾਮੇ ਵਿੱਚ ਕਹਿਤਾ ਵੀ ਸ਼ਬਦ ਗੁਰੂ ਹੈ। ਫਿਰ ਵਿੱਚ ਕਿੰਨੀਆਂ ਕੁਰਬਾਨੀਆਂ ਹੋ ਗਈਆਂ, ਕਿੰਨਾ ਕੁਝ ਹੋ ਗਿਆ, ਕਿੰਨਾ ਕੁਝ ਹੋ ਗਿਆ। ਕਾਰਨ ਇਹ ਸੀ ਕਿ ਜੋ ਸ਼ਬਦ ਵਿੱਚ ਕਿਹਾ, ਬਾਣੀ ਵਿੱਚ ਕਿਹਾ, ਉਹ ਕਰਕੇ ਵਿਖਾਇਆ। ਆਮ ਦੁਨੀਆਂ ਦਾ ਕੋਈ ਵਿਦਵਾਨ ਕਵਿਤਾ ਰੂਪ ਵਿੱਚ ਕੋਈ ਕਿਤਾਬ ਲਿਖਦੇ, ਕੋਈ ਨਾਵਲ ਲਿਖੇ, ਕੋਈ ਨਾਟਕ ਲਿਖੇ, ਕੋਈ ਕਹਾਣੀਆਂ ਲਿਖੇ, ਜੋ ਕੁਝ ਉਹਦੇ ਵਿੱਚ ਲਿਖੇ ਉਹਦੇ ਜੀਵਨ ਵਿੱਚ ਹੋਵੇ ਚਾਹੇ ਨਾ ਹੋਵੇ, ਦੁਨੀਆਂ ਦਾ ਬੰਦਾ ਨੂੰ ਕੋਈ ਨਹੀਂ ਪੁੱਛਦਾ ਵੀ ਜੋ ਤੂੰ ਕਿਹਾ ਤੇਰੇ ਜੀਵਨ ਵਿੱਚ ਤਾਂ ਹੈ ਨਹੀਂ। ਪਰ ਐਸਾ ਸਤਿਗੁਰਾਂ ਦੀ ਬਾਣੀ ਵਿੱਚ ਨਹੀਂ। ਜੋ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ ਉਹ ਕਿਹਾ ਨਹੀਂ, ਉਹ ਆਪਣੇ ਤਨ ਤੇ, ਆਪਣੇ ਸਰੀਰ ਤੇ, ਆਪਣੇ ਜੀਵਨ ਵਿੱਚ ਹੰਢਾ ਕੇ ਸਾਡੇ ਅੱਗੇ ਪੇਸ਼ ਕੀਤਾ, ਪੂਰਨੇ ਪਾਏ, ਪੂਰਨੇ। ਜਿਵੇਂ ਹੁਣ ਤਾਂ ਅਜੋਕਾ ਸਮਾਂ ਬਦਲ ਗਿਆ, ਪਰ ਕੁਝ ਦਹਾਕੇ ਪਹਿਲਾਂ, ਦੋ ਤਿੰਨ ਦਹਾਕੇ ਪਿੱਛੇ ਨੂੰ ਚਲੇ ਜਾਓ, ਜਿਸ ਪੰਜਾਬ ਦੀ ਧਰਤੀ ਤੋਂ ਆਪਾਂ ਆਏ ਹਾਂ ਨਾ, ਸਮਝਣ ਵਾਸਤੇ ਦਲੀਲਾਂ ਸਾਨੂੰ ਲੈਣੀਆਂ ਪੈਂਦੀਆਂ। ਤਾਂ ਸਕੂਲ ਵਿੱਚ ਜਾਣਾ, ਉਹ ਸਮੇਂ ਇਸ ਤਰ੍ਹਾਂ ਦੇ ਹੁੰਦੇ ਸੀ, ਘਰ ਵਾਲਿਆਂ ਨੇ ਨਾ ਰੇਹ ਦੇ ਥੈਲੇ ਦਾ ਇੱਕ ਬੈਗ ਬਣਾ ਦੇਣਾ ਤੇ ਵਿੱਚ ਫੱਟੀ ਪਾ ਦੇਣੀ ਤੇ ਉਹਨੂੰ ਫਿਰ ਚੰਗੀ ਤਰ੍ਹਾਂ ਪੋਚ ਕੇ ਫੱਟੀ ਲੈ ਕੇ ਜਾਣੀ। ਤਾਂ ਟੀਚਰ ਨੇ ਕੀ ਕਰਨਾ, ਉਸ ਪੱਟੀ ਦੇ ਉੱਪਰ ਪੂਰਨੇ ਪਾਉਂਦਾ ਸੀ ਕੱਚੀ ਪੈਨਸਲ ਦੇ ਨਾਲ, ਉਹਨੇ ਊੜਾ ਐਡਾ ਈਡੀ ਲਿਖ ਦੇਣਾ ਤੇ ਫਿਰ ਬੱਚਿਆਂ ਨੂੰ ਕਹਿਣਾ ਚਲੋ ਹੁਣ ਸਿਆਹੀ ਨਾਲ ਲਿਖ ਦੋ, ਮੈਂ ਪੂਰਨੇ ਪਾ ਦੇ। ਕੱਚਾ ਉਹ ਲਿਖਦਾ ਸੀ ਤੇ ਪੱਕਾ ਕੌਣ ਕਰਦਾ ਸੀ? ਵਿਦਿਆਰਥੀ। ਇਹਨੂੰ ਕਹਿੰਦੇ ਸੀ ਪੂਰਨੇ ਪਾਉਣੇ। ਪਹਿਲਾਂ ਅਧਿਆਪਕ ਪੂਰਨੇ ਪਾਉਂਦਾ ਸੀ ਤਾਂ ਵਿਦਿਆਰਥੀ ਉਹਦੇ ਉੱਪਰ ਲਿਖਦਾ ਸੀ ਜੋ ਵਾਇਆ ਹੋਇਆ ਉਹਦੇ ਉੱਪਰ, ਇੰਨ ਬਿੰਨ ਉਸੇ ਤਰ੍ਹਾਂ ਉਹ ਆਪਣੀ ਕਲਮ ਚਲਾਉਂਦਾ ਸੀ। ਤਾਂ ਗੁਰੂ ਸਾਹਿਬਾਨਾਂ ਨੇ ਇਹ ਦਸ ਜਾਮਿਆਂ ਵਿੱਚ ਸਾਡੇ ਅੱਗੇ ਪੂਰਨੇ ਪਾ ਤੇ। ਹੁਣ ਜੇ ਕੋਈ ਪੁੱਛੇ ਵੀ ਭਾਣਾ ਕਿਵੇਂ ਮੰਨੀਦਾ, ਬਾਣੀ ਵਿੱਚ ਭਾਣੇ ਦੀ ਗੱਲ ਬਾਰ ਬਾਰ ਆਈ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਵੀ ਹੁਕਮ ਕਿਵੇਂ ਮੰਨੀਦਾ, ਹੁਕਮ ਵਾਹਿਗੁਰੂ ਜੀ ਦੇ ਹੁਕਮ ਵਿੱਚ ਕਿਵੇਂ ਰਹਿਣਾ, ਗੁਰੂ ਦੇ ਹੁਕਮ ਵਿੱਚ ਕਿਵੇਂ ਰਹਿਣਾ। ਤਾਂ ਫਿਰ ਪੜ੍ਹੋ ਜੀਵਨ ਗੁਰੂ ਅੰਗਦ ਮਹਾਰਾਜ ਦਾ, ਤੁਹਾਨੂੰ ਪਤਾ ਲੱਗੂ ਕਿ ਹੁਕਮ ਕਿਵੇਂ ਮੰਨਣਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਜੇ ਗੁਰੂ ਨਾਨਕ ਮਹਾਰਾਜ ਨੇ ਕਹਿਤਾ ਕਿ ਲੈਣਿਆ ਜਾ ਧਰਮਸ਼ਾਲਾ ਵਿੱਚ ਚੂਹੀ ਮਰੀ ਪਈ, ਇਹਨੂੰ ਚੱਕ ਬਾਹਰ ਸੁੱਟ, ਉਸੇ ਦਮ ਯੱਕ ਦਮ ਉੱਠੇ ਤੇ ਉਹਨੂੰ ਬਾਹਰ ਕੀਤਾ। ਜਾਂ ਚਿੱਕੜ ਵਿੱਚ ਲੋਟਾ ਗਿਰ ਗਿਆ, ਇਹਨੂੰ ਬਾਹਰ ਕੱਢ, ਚੱਲ ਮੀਂਹ ਪੈਂਦਾ ਸੀ ਹੁਣ ਤੂੰ ਕੰਧ ਬਣਾ ਦੇ, ਚੱਲ ਹੁਣ ਤੂੰ ਕੱਪੜੇ ਧੋ ਕੇ ਲਿਆ, ਕਦੇ ਜਵਾਬ ਦਿੱਤੀ ਨਹੀਂ, ਕਦੇ ਨਹੀਂ ਜਵਾਬ ਦਿੱਤਾ। ਫਿਰ ਸੇਵਾ ਕਿਵੇਂ ਕਰਨੀ ਹੈ ਜੀ? ਤੇ ਗੁਰੂ ਖੁਸ਼ ਹੋ ਜੇ, ਸਾ ਸੇਵਾ ਕੀਤੀ ਸਫਲ ਹੈ ਚਿਤ ਸਤਿਗੁਰ ਕਾ ਮਨ ਮੰਨੇ। ਤਾਂ ਪੜੋ ਜੀਵਨ ਗੁਰੂ ਅਮਰਦਾਸ ਮਹਾਰਾਜ ਦਾ, ਬਜ਼ੁਰਗੀ ਅਵਸਥਾ, ਜਦੋਂ ਕੋਈ ਮਨੁੱਖ ਆਪਣਾ ਕਿਰਿਆ ਕਰਮ ਖੁਦ ਨਹੀਂ ਕਰ ਸਕਦਾ, ਉਹ ਅਵਸਥਾ ਵਿੱਚ ਜਾ ਕੇ 12 ਸਾਲ ਗੁਰੂ ਨਾਨਕ ਦੇ ਦਰ ਦੀ ਗਾਗਰ ਢੋਂਦੇ ਨੇ ਬਾਬਾ ਅਮਰਦਾਸ। ਫਿਰ ਵਾਹਿਗੁਰੂ ਜੀ ਦੇ ਭਾਣੇ ਵਿੱਚ ਕਿਵੇਂ ਰਹਿਣਾ? ਦੇਖੋ ਦੁਨੀਆਂ ਤੇ ਪੀਰ ਪੈਗੰਬਰ ਔਲੀ ਅਵਤਾਰ ਤਾਂ ਬਹੁਤ ਹੋਇਆ ਨਾ, ਪਾਣੀ ਦੀ ਗੱਲ ਤਾਂ ਉਹਨਾਂ ਨੇ ਵੀ ਕੀਤੀ, ਪਰ ਜਦੋਂ ਸਮਾਂ ਆਪਣੇ ਤੇ ਬਣਿਆ ਉਹ ਡੋਲ ਗਏ। ਇੱਕੋ ਇੱਕ ਰਹਿਬਰ ਦੁਨੀਆਂ ਵਿੱਚ ਇੱਕੋ ਇੱਕ, ਕੌਣ? ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਜਦੋਂ ਤੱਤੀ ਤਵੀ ਤੇ ਲੱਗਿਆ ਚੌਂਕੜਾ, ਕੀ ਕਹਿੰਦੇ? ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਅੱਜ ਤੱਕ ਤਵਿਆਂ ਤੇ ਰੋਟੀਆਂ ਪੱਕਦੀਆਂ ਵੇਖੀਆਂ, ਅੱਜ ਤੱਕ ਦੇਗਾਂ ਵਿੱਚ ਦਾਲਾਂ ਸਬਜ਼ੀਆਂ ਉਬਲਦੀਆਂ ਵੇਖੀਆਂ, ਅੱਜ ਤੱਕ ਰੇਤੇ ਵਿੱਚ ਦਾਣੇ ਭੁੱਜਦੇ ਵੇਖੇ, ਪਰ ਇਹ ਪਹਿਲੀ ਵਾਰ ਹੋਇਆ ਸੀ ਕਿ ਇੱਕ ਤੱਤੇ ਤਵੇ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜ ਨੇ ਚੌਂਕੜਾ ਲਾਇਆ। ਇਹਨੂੰ ਕਹਿੰਦੇ ਨੇ ਭਾਣਾ ਮੰਨਣਾ। ਕਿਹਾ ਨਹੀਂ ਵੀ ਸਿੱਖੋ ਭਾਣਾ ਮੰਨੋ, ਭਾਣੇ ਚ ਰਹੋ, ਨਹੀਂ ਨਹੀਂ, ਜੋ ਕਿਹਾ ਉਹ ਕਰਕੇ ਵਿਖਾਇਆ, ਤੇ ਕਰੇ ਹੀ ਨਹੀਂ ਪਰ ਪ੍ਰੀਖਿਆ ਵੀ ਲਈ ਹੈ। ਧਿਆਨ ਦਿਓ, ਇੱਕ ਲਾਹੌਰ ਦੀ ਧਰਤੀ, ਇੱਕ ਦਿੱਲੀ ਦੀ ਧਰਤੀ ਸਿੱਖ ਕਦੇ ਭੁੱਲੀ ਨਹੀਂ ਸਕਦਾ, ਕਦੇ ਨਹੀਂ ਭੁੱਲ ਸਕਦਾ ਸਿੱਖ, ਨਾ ਲਾਹੌਰ ਨੂੰ ਨਾ ਦਿੱਲੀ ਨੂੰ। ਲਾਹੌਰ ਵਿੱਚ ਵੀ ਬੜੀਆਂ ਸ਼ਹਾਦਤਾਂ ਹੋਈਆਂ, ਦਿੱਲੀ ਵਿੱਚ ਵੀ ਸ਼ਹਾਦਤਾਂ ਹੋਈਆਂ। ਦਰਅਸਲ ਇੰਨਾ ਦਿੱਲੀ ਦੀਆਂ ਗਲੀਆਂ ਵਿੱਚ ਪਾਣੀ ਨਹੀਂ ਵਗਿਆ ਜਿੰਨਾ ਸਿੱਖਾਂ ਦਾ ਖੂਨ ਵਗਿਆ। ਭਾਵੇਂ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦਾ ਇਤਿਹਾਸ ਪੜ੍ਹ ਲਓ, ਹਰ ਰੋਜ਼ 100-100 ਸਿੱਖਾਂ ਦਾ ਕਾਤਲ ਹੁੰਦਾ ਹੈ, ਤੇ ਭਾਵੇਂ ਤੁਸੀਂ ਨਵੰਬਰ 1984 ਪੜ੍ਹ ਲਓ, ਆ ਦਿਨ ਲੰਘ ਕੇ ਗਏ ਆ ਨਾ, 1-2-3 ਨਵੰਬਰ ਆਪਣੀ ਮਾਨਸਿਕਤਾ ਵਿੱਚੋਂ ਕਦੇ ਦਿਹਾੜਿਆਂ ਨੂੰ ਨਾ ਕੱਢੋ ਜੇ ਸਿੱਖੀ ਕਮਾਉਣੀ ਹੈ, ਜੇ ਕੌਮ ਦਾ ਦਰਦ ਹੈ ਇਹਨਾਂ ਨੂੰ ਯਾਦ ਰੱਖੋ। ਇੱਕ ਪਾਸੇ ਲੋਕ ਦੀਵਾਲੀ ਦੇ ਪਟਾਕੇ ਚਲਾ ਰਹੇ ਸੀ ਦਿੱਲੀ ਦੀ ਧਰਤੀ ਵਿੱਚ, ਤੇ ਦੂਜੇ ਪਾਸੇ ਸਿੱਖਾਂ ਦੇ ਘਰਾਂ ਨੂੰ ਅੱਗਾਂ ਲੱਗ ਰਹੀਆਂ ਸੀ। ਨਾ ਕੋਈ ਬੱਚਾ, ਨਾ ਬਜ਼ੁਰਗ, ਨਾ ਬੀਬੀਆਂ, ਕੋਈ ਬਖਸ਼ੇ ਹੀ ਨਹੀਂ। ਇੰਨਾ ਪਾਣੀ ਨਹੀਂ ਵਗਿਆ ਜਿੰਨਾ ਸਿੱਖਾਂ ਦਾ ਖੂਨ ਵਗਿਆ। ਨਾ ਅਸੀਂ ਲਾਹੌਰ ਭੁੱਲ ਸਕਦੇ ਹਾਂ, ਨਾ ਦਿੱਲੀ ਭੁੱਲ ਸਕਦੇ ਹਾਂ। ਅੱਜ ਗੁਰੂ ਬੈਠਾ ਤੱਤੀ ਤਵੀ ਤੇ, ਸਿੱਖ ਵੇਖਦੇ ਨੇ, ਸਿੱਖ ਵੇਖਦੇ ਆ। ਇਹ ਤਾਂ ਉਹੀ ਦ੍ਰਿਸ਼ ਹੈ ਵੀ ਜਦੋਂ ਬੱਚੇ ਕਲਾਸਰੂਮ ਵਿੱਚ ਪੜ੍ਹਦੇ ਆ ਨਾ, ਟੀਚਰ ਬਲੈਕ ਬੋਰਡ ਤੇ ਪਹਿਲਾਂ ਲਿਖਦਾ, ਉਹਨਾਂ ਨੂੰ ਸਮਝਾਉਂਦਾ, ਲੈਕਚਰ ਲਾਉਂਦਾ ਉਹਨਾਂ ਦਾ, ਤਾਂ ਬੱਚੇ ਸੁਣੀ ਜਾਂਦੇ ਨੇ, ਨੋਟ ਕਰੀ ਜਾਂਦੇ ਨੇ। ਪਰ ਇੱਕ ਦਿਨ ਐਸਾ ਵੀ ਆ ਜਾਂਦਾ ਹੈ, ਟੀਚਰ ਕਹਿੰਦਾ ਵੀ ਹੁਣ ਮੈਂ ਕੁਰਸੀ ਤੇ ਬੈਠੂ, ਅੱਜ ਮੈਂ ਬੋਲਣਾ ਕੁਝ ਨਹੀਂ, ਅੱਜ ਮੈਂ ਦੱਸਣਾ ਕੁਝ ਨਹੀਂ, ਅੱਜ ਮੈਂ ਤੁਹਾਡੀ ਪ੍ਰੀਖਿਆ ਲੈਣੀ ਹੈ, ਇਗਜ਼ਾਮ ਹੈ ਤੁਹਾਡਾ, ਅੱਜ ਤੁਸੀਂ ਲਿਖੋਗੇ, ਤੁਸੀਂ ਉੱਤਰ ਦਿਓਗੇ, ਮੈਂ ਵੇਖਾਂਗਾ। ਪਰ ਪਹਿਲੇ ਦਿਨ ਕੀ ਸੀ, ਟੀਚਰ ਬੋਲਦਾ ਵੀ ਹੈ, ਸਮਝਾਉਂਦਾ ਵੀ ਹੈ, ਨੋਟ ਵੀ ਕਰਾਉਂਦਾ, ਪਰ ਜਿਸ ਦਿਨ ਪ੍ਰੀਖਿਆ ਹੁੰਦੀ ਹੈ ਉਹਦੇ ਉਹ ਬੋਲਦਾ ਨਹੀਂ, ਉਹ ਚੁੱਪ ਕਰਕੇ ਕੁਰਸੀ ਤੇ ਬਹਿ ਜਾਂਦੇ ਵੀ ਚਲੋ ਅੱਜ ਤੁਹਾਡਾ ਇਗਜ਼ਾਮ ਹੈ। ਇਹਨਵੇਂ ਇਸੇ ਤਰ੍ਹਾਂ ਹੋਇਆ। ਪਹਿਲਾਂ ਗੁਰੂ ਨੇ ਲੈਸਨ ਦਿੱਤਾ ਤਵੀ ਤੱਤੀ ਤਵੀ ਤੇ ਬਹਿ ਕੇ ਲਾਹੌਰ ਦੀ ਧਰਤੀ ਵਿੱਚ, ਤੇ ਪ੍ਰੀਖਿਆ ਕਿੱਥੇ ਹੋਈ? ਚਾਂਦਨੀ ਚੌਂਕ ਵਿੱਚ। ਅੱਜ ਗੁਰੂ ਪਿੰਜਰੇ ਵਿੱਚ ਬੈਠਾ ਹੈ ਗੁਰੂ ਤੇਗ ਬਹਾਦਰ ਮਹਾਰਾਜ, ਤੇ ਸਾਹਮਣੇ ਸਿੱਖ ਨੇ ਤਿੰਨ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਕਹਿੰਦੇ ਅੱਜ ਮੈਂ ਤੁਹਾਨੂੰ ਵੇਖਣਾ, ਜਿਹੜਾ ਸ਼ਹਾਦਤਾਂ ਦਾ ਸਬਕ ਪੜ੍ਹਾਇਆ ਸੀ ਨਾ ਲਾਹੌਰ, ਅੱਜ ਮੈਂ ਉਹ ਪ੍ਰੀਖਿਆ ਤੁਹਾਡੀ ਇੱਥੇ ਲੈਣੀ ਹੈ। ਤੇ ਤਿੰਨੇ ਜਾਣੇ ਪਾਸ ਹੋ ਗਏ। ਭਾਣੇ ਚ ਕਿਵੇਂ ਰਹਿਣਾ? ਪੜੋ ਜੀਵਨ ਗੁਰੂ ਅਰਜਨ ਮਹਾਰਾਜ ਦਾ। ਫਿਰ ਅਣਖ ਗੈਰਤਮਈ ਜੀਵਨ ਜੇ ਵੇਖਣਾ ਹੋਵੇ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੇ ਬਾਣੀ ਚ ਕਿਹਾ ਨਾ ਗੁਰੂ ਤੇਗ ਬਹਾਦਰ ਮਹਾਰਾਜ ਨੇ, ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ। ਸਿੱਖ ਉਹ ਜਿਹੜਾ ਕਿਸੇ ਨੂੰ ਭੈ ਦਿੰਦਾ ਨਹੀਂ ਤੇ ਨਾ ਕਿਸੇ ਦਾ ਭੈ ਲੈਂਦਾ, ਨਾ ਜ਼ੁਲਮ ਕਰਦਾ ਤੇ ਨਾ ਜ਼ੁਲਮ ਸਹਿੰਦਾ, ਨਾ ਕਿਸੇ ਦੇ ਵਾਰ ਕਰਦਾ ਤੇ ਨਾ ਕਿਸੇ ਦਾ ਵਾਰ ਸਹਿੰਦਾ, ਇਹ ਸਿੱਖ ਦਾ ਜੀਵਨ ਹੈ। ਕੇਵਲ 11 ਕੁ ਸਾਲ ਦੀ ਉਮਰ ਸੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ। ਉਹ ਕੈਸਾ ਸਮਾਂ ਹੋਊਗਾ? ਦੇਖੋ ਆਪਾਂ ਗ੍ਰਿਸਤੀ ਆ, ਆਪਣੇ ਕਿਸੇ ਪਰਿਵਾਰਕ ਜੀ ਤੇ ਇਹ ਸਮਾਂ ਬਣ ਆਵੇ ਕਿ ਗੁਰੂ ਅਰਜਨ ਮਹਾਰਾਜ ਨੂੰ ਦੇਖੋ, ਪਹਿਲੀ ਸ਼ਹਾਦਤ ਹੈ ਨਾ ਆਪਣੇ ਘਰ ਵਿੱਚ, ਤੱਤੀ ਤਵੀ ਤੇ ਚੌਂਕੜਾ ਲਾ ਕੇ ਸ਼ਹੀਦ ਕਰ ਦਿੱਤਾ ਹੋਵੇ, ਤੇ ਉਮਰ ਹੈ ਉਹਨਾਂ ਦੇ ਸਾਹਿਬਜ਼ਾਦੇ ਦੀ 11 ਕੁ ਸਾਲ, ਤੇ ਮੌਕੇ ਦੀ ਹਕੂਮਤ ਨਾਲ ਟੱਕਰ ਲੈਣੀ, ਜਹਾਂਗੀਰ ਨਾਲ ਟੱਕਰ ਲੈਣੀ, ਇੱਕ ਛੋਟੀ ਗੱਲ ਨਹੀਂ ਸੀ। ਫਿਰ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ, ਢਾਡੀ ਸਿੱਖ ਰੱਖੇ, ਵੀਰ ਰਸੀ ਵਾਰਾਂ ਸ਼ੁਰੂ ਹੋਈਆਂ ਗੁਰੂ ਘਰ ਦੇ ਵਿੱਚ, ਸ਼ਾਸਤਰ ਰੱਖੇ, ਫੌਜਾਂ ਰੱਖੀਆਂ, ਜੰਗੀ ਅਭਿਆਸ ਸ਼ੁਰੂ ਹੋ ਗਿਆ। ਇਹ ਕੀ ਹੈ? ਇਹ ਅਣਖ ਹੈ, ਇਹ ਗੈਰਤ ਹੈ ਕਿ ਅਸੀਂ ਕਿਸੇ ਦੇ ਡਰਾਇਆਂ ਡਰਨ ਵਾਲੇ ਨਹੀਂ, ਨਾ ਅਸੀਂ ਡਰਾਉਣੇ ਆ, ਨਾ ਕਿਸੇ ਤੋਂ ਡਰਦੇ ਹਾਂ। ਇਹ ਪੂਰਨਾ ਕਿਹਨੇ ਪਾਇਆ? ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਸਮਝਾ ਦਿੱਤਾ ਨਾ ਜੀਵਨ ਵਿੱਚ। ਫਿਰ ਸਿੱਖ ਦੇ ਜੀਵਨ ਵਿੱਚ ਬਾਣੀ ਦਾ ਕਿੰਨਾ ਕੁ ਸਤਿਕਾਰ ਹੋਵੇ, ਕਿੰਨਾ ਕੁ ਸਤਿਕਾਰ, ਮਾਫ ਕਰਨਾ ਇੱਧਰਲਾ ਸਿਸਟਮ ਥੋੜਾ ਜਿਹਾ ਹੋਰ ਤਰ੍ਹਾਂ ਦਾ, ਪਰ ਤੁਸੀਂ ਪੰਜਾਬ ਦੀ ਧਰਤੀ ਵੇਖੋ ਕਿ ਜਦੋਂ ਵਿਆਹ ਦੇ ਕਾਰਡ ਜਾਂ ਅੰਤਮ ਅਰਦਾਸ ਦੇ ਕਾਰਡ ਜਾਂਦੇ ਆ ਨਾ, ਉਹਨਾਂ ਦੇ ਉੱਪਰ ਬਾਣੀ ਲਿਖੀ ਹੁੰਦੀ ਹੈ, ਨਿਊਜ਼ ਪੇਪਰਾਂ ਵਿੱਚ ਵੀ ਬਾਣੀ ਲਿਖੀ ਹੁੰਦੀ ਹੈ, ਲਿਖਿਆ ਹੁੰਦਾ ਅੰਤਮ ਅਰਦਾਸ ਦੇ ਕਾਰਡ ਦੇ ਉੱਪਰ, ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ, ਤੇ ਉਹੀ ਕਾਰਡਾਂ ਦੇ ਉੱਪਰ ਪਕੌੜੇ ਰੱਖ ਕੇ ਲੋਕ ਖਾ ਰਹੇ ਨੇ, ਜਲੇਬੀਆਂ ਰੱਖ ਕੇ ਖਾ ਰਹੇ ਨੇ, ਉੱਪਰ ਬਾਣੀ ਲਿਖੀ ਹੈ। ਇਹ ਕੀ ਹੈ ਬਈ? ਇਹ ਬਾਣੀ ਦਾ ਆਦਰ ਹੈ ਜਾਂ ਬਾਣੀ ਦਾ ਨਿਰਾਦਰ ਹੈ? ਪੜ੍ਹੋ ਜੀਵਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਇ ਸੱਚੇ ਪਾਤਸ਼ਾਹ ਜੀ ਦਾ। ਜੇ ਉਹਨਾਂ ਦੇ ਪੁੱਤਰ ਨੇ ਬਾਣੀ ਦਾ ਇੱਕ ਸ਼ਬਦ ਬਦਲਿਆ ਨਾ, ਉਹਨੂੰ ਕਹਿੰਦੇ ਤੇਰੇ ਨਾਲ ਮੇਰਾ ਕੋਈ ਨਾਤਾ ਹੀ ਨਹੀਂ, ਤੂੰ ਮੇਰਾ ਪੁੱਤਰ ਨਹੀਂ ਤੇ ਮੈਂ ਤੇਰਾ ਪਿਓ ਨਹੀਂ, ਆਪਣੇ ਨਾਤੇ ਹੀ ਖਤਮ। ਸਿੱਖ ਦੇ ਜੀਵਨ ਵਿੱਚ ਗੁਰਬਾਣੀ ਦਾ ਕਿੰਨਾ ਕੁ ਸਤਿਕਾਰ ਹੋਵੇ, ਇਹ ਪੂਰਨੇ ਕਿਹਨੇ ਪਾਏ? ਧੰਨ ਸਾਹਿਬ ਸ੍ਰੀ ਗੁਰੂ ਹਰਿਰਾਇ ਮਹਾਰਾਜ ਨੇ। ਤੇ ਇਤਿਹਾਸ ਦੇ ਬਚਨ ਨੇ, ਕਹਿੰਦੇ ਜੋ ਸਿੱਖ ਬਾਣੀ ਭੈ ਆਦਬ ਕਰੈ, ਕੋਈ ਜਪ ਤਪ ਉਹਦੇ ਕੋਲ ਜ਼ਿਆਦਾ ਨਹੀਂ, ਪਰ ਅੰਦਰ ਬਾਣੀ ਦਾ ਸਤਿਕਾਰ ਹੈ, ਬਾਣੀ ਦਾ ਪਿਆਰ ਹੈ। ਜੋ ਸਿੱਖ ਬਾਣੀ ਭੈ ਅਦਬ ਕਰੈ, ਬਿਨਾਂ ਪ੍ਰਿਆਸ ਭਵ ਸਾਗਰ ਤਰੈ, ਕਹਿੰਦੇ ਉਹਦਾ ਪਾਰ ਉਤਾਰਾ ਹੋਜੂ। ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹੈ ਮਾਰਾ। ਜਿਹਦੇ ਅੰਦਰ ਗੁਰਬਾਣੀ ਦਾ ਭੈ ਨਹੀਂ, ਅਦਬ ਨਹੀਂ, ਸਤਿਕਾਰ ਨਹੀਂ, ਉਹ ਮੇਰਾ ਸਿੱਖ ਨਹੀਂ ਹੋ ਸਕਦਾ। ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਫਿਰ ਇਹ ਵੀ ਸਮਝਾਇਆ ਕਿ ਧਰਮ ਕਮਾਉਣ ਦੀ ਉਮਰ ਕਿਹੜੀ ਹੈ, ਤੇ ਅੱਜ ਆਪਾਂ ਕੀ ਕਹਿੰਦੇ ਹਾਂ ਜੀ, ਅਜੇ ਤਾਂ ਖਾਣ ਪੀਣ ਦੀ ਉਮਰ ਹੈ, ਚਲੋ ਬਜ਼ੁਰਗੀ ਆ ਜਾਓ ਫਿਰ ਬਾਣੀ ਪੜ੍ਹ ਲਿਆ ਕਰਾਂਗੇ। ਪਰ ਵੇਖੋ ਬਾਲਾ ਪ੍ਰੀਤਮ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ, ਜਿਸ ਡਿੱਠਾ ਸਭ ਦੁੱਖ ਜਾਏ। 8 ਕੁ ਸਾਲ ਦੀ ਉਮਰ ਸੀ ਬਾਲਾ ਪ੍ਰੀਤਮ ਜੀ ਦੀ, ਤੇ ਉਹ ਗੁਰੂ ਪਦਵੀ ਨੂੰ ਪ੍ਰਾਪਤ ਹੋਇਆ, ਗੁਰੂ ਪਦਵੀ ਨੂੰ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਕਿਸੇ ਦੇ ਕਿਵੇਂ ਕੰਮ ਆਉਣਾ, ਕਿਸੇ ਦੀ ਮਦਦ ਕਿਵੇਂ ਕਰਨੀ ਹੈ, ਕਿਸੇ ਦੀ ਸਹਾਇਤਾ ਕਿਵੇਂ ਕਰਨੀ ਹੈ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ। ਉਹਨਾਂ ਦਾ ਵਿਸ਼ਵਾਸ ਨਹੀਂ ਹੈ ਤਿਲਕ ਵਿੱਚ, ਉਹਨਾਂ ਦਾ ਵਿਸ਼ਵਾਸ ਨਹੀਂ ਹੈ ਜਨੇਊ ਵਿੱਚ, ਉਹਨਾਂ ਦਾ ਵਿਸ਼ਵਾਸ ਨਹੀਂ ਉਹ ਸੰਸਕ੍ਰਿਤੀ ਵਿੱਚ, ਪਰ ਫਿਰ ਵੀ ਉਹਨਾਂ ਦੇ ਧਰਮ ਲਈ ਉਹ ਸ਼ਹਾਦਤ ਦਾ ਜਾਮ ਪੀ ਰਹੇ ਨੇ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕਲੂ ਮੈਂ ਸਾਕਾ, ਧਰਮ ਹੇਤ ਜਿਨ ਸਾਕਾ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਇਹ ਪੂਰਨੇ ਪਾਏ। ਹਾਂ, ਜੋ ਕਿਹਾ ਗੁਰੂ ਨਾਨਕ ਮਹਾਰਾਜ ਨੇ ਉਹੀ ਦਸਵੇਂ ਪਾਤਸ਼ਾਹ ਨੇ ਕਿਹਾ, ਪਰ ਜੋ ਗੁਰਬਾਣੀ ਵਿੱਚ ਕਿਹਾ ਉਹ ਆਪਣੇ ਤਨ ਤੇ ਹੰਢਾ ਕੇ ਪੇਸ਼ ਕੀਤਾ ਸਾਡੇ ਅੱਗੇ, ਇੱਕ ਮੈਪ ਬਣਾ ਦਿੱਤਾ, ਨਕਸ਼ਾ ਬਣਾ ਦਿੱਤਾ ਕਿ ਸਿੱਖਾ ਇਹਦੇ ਉੱਪਰ ਤੁਰਨਾ। ਤੇ ਸਮਾਂ ਆ ਗਿਆ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਸਤਿਗੁਰੂ ਜੀ ਨੇ ਨਾ ਜਿਹੜਾ ਕੰਮ ਸ਼ੁਰੂ ਕੀਤਾ ਸੀ ਗੁਰੂ ਨਾਨਕ ਮਹਾਰਾਜ ਨੇ, ਅੱਜ ਉਹਦੀ ਸੰਪੂਰਨਤਾ ਹੋਣ ਲੱਗੀ ਹੈ, ਅੱਜ ਉਹਦੀ ਸੰਪੂਰਨਤਾ ਹੋਣ ਲੱਗੀ ਹੈ। ਸਰੀਰ ਕਰਕੇ ਸਤਿਗੁਰੂ ਜੀ ਜ਼ਖਮੀ ਨੇ, ਉਹਨਾਂ ਦੀ ਬੱਖੀ ਵਿੱਚ ਦੋ ਪਠਾਨ ਭਰਾ ਗੋਲਖਾਂ ਤੇ ਅਤੌਲੇਖਾਂ, ਆਪਾਂ ਕੱਲ ਨੂੰ ਖੁੱਲ੍ਹ ਕੇ ਵਿਚਾਰ ਕਰਾਂਗੇ ਇਹ ਇਤਿਹਾਸ ਦੀ, ਉਹਨਾਂ ਨੇ ਬੱਖੀ ਵਿੱਚ ਕਟਾਰ ਮਾਰੀ ਸੀ ਦਸਵੇਂ ਪਾਤਸ਼ਾਹ ਦੇ। ਸਰੀਰ ਕਰਕੇ ਗੁਰੂ ਜ਼ਖਮੀ ਹੈ ਪਰ ਚਿਹਰੇ ਦਾ ਜਾਹੋ ਜਲਾਲ ਉਵੇਂ ਹੀ ਹੈ। ਇੱਥੇ ਦੋ ਚਾਰ ਦਿਨ ਕਿਸੇ ਨੂੰ ਬੁਖਾਰ ਚੜ ਜੇ ਨਾ ਉਹਦਾ ਚਿਹਰਾ ਦੱਸਦਾ ਵੀ ਇਹਨੂੰ ਕੁਝ ਹੋਇਆ, ਉਹਦਾ ਤਨ ਉਹਦਾ ਸਰੀਰ ਦੱਸ ਦਿੰਦਾ ਕਿ ਬਿਮਾਰ ਹੈ, ਸਰੀਰਕ ਤੌਰ ਤੇ ਠੀਕ ਨਹੀਂ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬੱਖੀ ਵਿੱਚ ਖੰਜਰ ਵੱਜਿਆ ਹੋਇਆ, ਖੂਨ ਵਗਿਆ ਹੋਇਆ, ਚਿਹਰੇ ਦਾ ਜਾਹੋ ਜਲਾਲ ਉਹੀ ਹੈ, ਉਹ ਖਤਮ ਨਹੀਂ ਜੇ ਹੋਇਆ। ਕਾਰਨ ਜੋ ਨਿਸ਼ਾਨਾ ਲੈ ਕੇ ਚੱਲੇ ਸੀ ਗੁਰੂ ਨਾਨਕ ਮਹਾਰਾਜ, ਅੱਜ ਉਹ ਸੰਪੂਰਨਤਾ ਵੱਲ ਹੈ। ਜੋ ਕਿਹਾ ਸੀ ਨਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਤਾਂ ਉਹੀ ਬਾਤ ਹੈ। ਜਿਵੇਂ ਮਾਂ ਦੇ ਘਰ ਵਿੱਚ ਬੱਚੇ ਨੇ ਜਨਮ ਲਿਆ, ਉਸੇ ਦਿਨ ਤੋਂ ਮਾਂ ਦੀਆਂ ਸਧਰਾਂ ਮਨ ਦੀਆਂ ਭਾਵਨਾਵਾਂ ਸ਼ੁਰੂ ਹੋ ਜਾਂਦੀਆਂ ਨੇ। ਉਹ ਮਨ ਹੀ ਮਨ ਸੋਚਦੀ ਹੈ ਇੱਕ ਦਿਨ ਆਏਗਾ ਜਦੋਂ ਮੈਂ ਆਪਣੇ ਬੱਚੇ ਨੂੰ ਵਿਆਹੁਣ ਵਾਸਤੇ ਜਾਵਾਂਗੀ, ਇਹ ਵਿਆਹ ਕੇ ਮੇਰੇ ਘਰ ਵਿੱਚ ਆਵੇਗਾ। ਫਿਰ ਕਿੰਨੇ ਕਸ਼ਟ ਝੱਲਦੀ ਹੈ, ਬੱਚੇ ਨੂੰ ਰਾਤਾਂ ਨੂੰ ਜਾਗ ਜਾਗ ਕੇ ਪਾਲਦੀ ਹੈ। ਬੱਚਾ ਬਿਮਾਰ ਹੋ ਜੇ ਨਾ ਆਪਣੇ ਬੱਚੇ ਦੀ ਤੰਦਰੁਸਤੀ ਵਾਸਤੇ ਮਾਂ ਆਪਣੀ ਖੁਰਾਕ ਬਦਲ ਲੈਂਦੀ ਹੈ, ਉਹ ਉਹੀ ਕੁਝ ਖਾਂਦੀ ਹੈ ਜੋ ਬੱਚੇ ਲਈ ਚੰਗਾ ਹੋਵੇ। ਫਿਰ ਆਪ ਗਿੱਲੇ ਪੈਂਦੀ ਹੈ, ਬੱਚੇ ਨੂੰ ਸੁੱਕੇ ਪਾਉਂਦੀ ਹੈ, ਫਿਰ ਬੱਚੇ ਦੀ ਬੋਲੀ ਵਿੱਚ ਬੋਲਦੀ ਹੈ, ਉਹਨੂੰ ਚੰਗੀ ਤਰ੍ਹਾਂ ਬੋਲਣਾ ਆਉਂਦਾ, ਪਰ ਉਹ ਬੱਚੇ ਨੂੰ ਬੁਲਾਉਣ ਵਾਸਤੇ ਆਪ ਤੁਤਲਾ ਬੋਲਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਸਭ ਕੁਝ ਸਿਖਾ ਦੇਵਾਂ। ਕਿੰਨੇ ਕਸ਼ਟ ਝੱਲਦੀ ਹੈ, ਬੱਚੇ ਨੂੰ ਪੜ੍ਹਾਉਂਦੀ ਹੈ, ਫਿਰ ਉਹਦੇ ਕੱਪੜੇ ਪਹਿਨਾਉਂਦੀ ਹੈ, ਉਹਨੂੰ ਸਮੇਂ ਅਨੁਸਾਰ ਖਵਾਉਂਦੀ ਹੈ, ਪਰ ਸਾਧਰ ਇੱਕ ਹੀ ਹੈ ਵੀ ਇੱਕ ਦਿਨ ਆਏਗਾ ਮੇਰਾ ਬੱਚਾ ਵਿਆਹ ਕੇ ਘਰ ਵਿੱਚ ਆਏਗਾ, ਉਹਦੇ ਪਾਣੀ ਵਾਰ ਕੇ ਪੀਂਦੀ ਹੈ ਉਹ। ਤੇ ਜਦੋਂ ਦਿਨ ਆ ਜਾਏ ਨਾ, ਹੁਣ ਮਾਂ ਦੇ ਉੱਪਰ ਕਿੰਨਾ ਭਾਰ ਹੈ ਵੀ ਰਿਸ਼ਤੇਦਾਰਾਂ ਨੇ ਆਉਣਾ, ਸੰਬੰਧੀਆਂ ਨੇ ਆਉਣਾ, ਕੱਪੜਾ ਲੀੜਾ ਬੜਾ ਕੁਝ ਹੈ, ਉਹ ਥੱਕੀ ਟੁੱਟੀ ਹੁੰਦੀ ਹੈ ਉਹ ਦਿਨਾਂ ਚ, ਪਰ ਉਹਦੇ ਚਿਹਰੇ ਦਾ ਜਾਹੋ ਜਲਾਲ ਖਤਮ ਨਹੀਂ ਹੁੰਦਾ। ਸਰੀਰ ਕਰਕੇ ਥੱਕੀ ਹੋਈ ਹੈ, ਮਨ ਦੇ ਉੱਪਰ ਭਾਰ ਹੈ, ਪਰ ਚਿਹਰੇ ਤੇ ਜਾਹੋ ਜਲਾਲ ਹੈ। ਕਿਉਂ ਜੀ? ਵੀ ਜਿਹੜਾ ਦਿਨ ਮੈਂ 25 ਸਾਲਾਂ ਤੋਂ 26 ਸਾਲਾਂ ਤੋਂ ਉਡੀਕਦੀ ਸੀ ਨਾ, ਉਹ ਆ ਗਿਆ, ਉਹ ਆ ਗਿਆ। ਜੋ ਗੁਰੂ ਨਾਨਕ ਮਹਾਰਾਜ ਨੇ ਸਿੱਧਾ ਨੂੰ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਅੱਜ ਉਹ ਦਿਨ ਆ ਗਿਆ ਨੰਦੇੜ ਦੀ ਧਰਤੀ ਤੇ, ਹਜ਼ੂਰ ਸਾਹਿਬ ਦੀ ਧਰਤੀ ਤੇ। ਸਤਿਗੁਰੂ ਜੀ ਨੇ ਵਚਨ ਕੀਤਾ, ਆ ਗਿਆ ਭਈ ਅਕਾਲ ਕੀ, ਇਹ ਮੈਂ ਨਹੀਂ ਕੀਤਾ ਗੁਰਸਿੱਖੋ, ਇਹ ਅਕਾਲ ਪੁਰਖ ਪਰਮਾਤਮਾ ਦਾ ਮੇਰੇ ਲਈ ਹੁਕਮ ਸੀ। ਆ ਗਿਆ ਭਈ ਅਕਾਲ ਕੀ, ਤਵੈ ਚਲਾਇਓ ਪੰਥ, ਕਿਹਨੇ ਚਲਾਇਆ ਸੀ? ਗੁਰੂ ਨਾਨਕ ਮਹਾਰਾਜ ਨੇ ਮਾਰਿਆ ਸਿੱਕਾ ਜਾਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਿਸ ਪੰਥ ਵਿੱਚ, ਜਿਸ ਰਸਤੇ, ਜਿਸ ਵਿੱਚ, ਜਿਸ ਮਾਰਗ ਵਿੱਚ ਕੋਈ ਵੀ ਵਹਿਮ ਭਰਮ ਨਹੀਂ, ਕਿਸੇ ਕਰਮ ਕਾਂਡ ਦੀ ਪੂਜਾ ਨਹੀਂ, ਕਿਸੇ ਅਣਮਤ ਦੀ ਪੂਜਾ ਨਹੀਂ, ਕਿਸੇ ਦੇਹ ਦੀ ਗੱਲ ਨਹੀਂ, ਕਿਸੇ ਤਸਵੀਰ ਦੀ ਗੱਲ ਨਹੀਂ, ਕਿਸੇ ਬੁੱਤ ਦੀ ਗੱਲ ਨਹੀਂ, ਕਿਸੇ ਮੜੀ ਮਸਾਣੀ ਦੀ ਗੱਲ ਨਹੀਂ, ਇਹ ਮਾਰਗ ਸਿੱਧ ਹੀ ਹੈ। ਭੂਲੇ ਮਾਰਗ ਜਿਨ ਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਜੀ ਦੀ ਸ਼ੁਰੂਆਤ ਕੀਤੀ ਹੈ ਗੁਰੂ ਨਾਨਕ ਮਹਾਰਾਜ ਨੇ, ਮਾਰਿਆ ਸਿੱਕਾ ਜਾਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਤੇ ਉਹ ਪੰਥ ਦੀ ਸੰਪੂਰਨਤਾ ਕਿਹਨੇ ਕੀਤੀ? ਜਿਹਨੂੰ ਆਪਾਂ ਨਿਰਮਲ ਪੰਥ ਕਿਹਾ ਨਾ ਭਾਈ ਗੁਰਦਾਸ ਨੇ, ਉਹਨੂੰ ਹੀ ਅੱਗੇ ਜਾ ਕੇ ਖਾਲਸਾ ਪੰਥ ਕਿਹਾ। ਜਿਹਨੂੰ ਨਿਰਮਲ ਪੰਥ ਕਿਹਾ ਉਹਨੂੰ ਖਾਲਸਾ ਪੰਥ ਕਿਹਾ, ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਨੇ ਖਾਲਸੇ ਨੂੰ ਪ੍ਰਗਟ ਕੀਤਾ, ਪ੍ਰਗਟ ਕਰ ਦਿੱਤਾ, ਜਿਹਦੀ ਸ਼ੁਰੂਆਤ ਗੁਰੂ ਨਾਨਕ ਮਹਾਰਾਜ ਨੇ ਕੀਤੀ। ਆ ਗਿਆ ਭਈ ਅਕਾਲ ਕੀ, ਤਵੈ ਚਲਾਇਓ ਪੰਥ, ਇਹ ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਸੀ। ਕਿਉਂ? ਇੱਥੇ ਬੜੇ ਆਏ, ਔਲੀਏ ਪੀਰ ਪੈਗੰਬਰ ਅਵਤਾਰ ਦੇਵੀ ਦੇਵਤੇ ਬੜੇ ਆਏ। ਜੋ ਜੋ ਹੋਤ ਭਇਓ ਜਗ ਸਿਆਨਾ, ਆਪੋ ਆਪਣੀ ਬਾਤ ਚਲਾਨਾ, ਜੋ ਵੀ ਰੱਬ ਦਾ ਸੁਨੇਹਾ ਲੈ ਕੇ ਆਇਆ ਉਹਨੇ ਰੱਬ ਦੇ ਸੁਨੇਹੇ ਨੂੰ ਪਿੱਛੇ ਕਰਤਾ ਤੇ ਆਪਣੇ ਸਰੀਰ ਦੀ ਪੂਜਾ ਕਰਾਉਣ ਲੱਗ ਗਿਆ, ਆਪਣੇ ਦੇਹ ਨਾਲ ਜੋੜ ਲਿਆ। ਪਰ ਇਹ ਜਿਹੜਾ ਨਿਰਮਲ ਪੰਥ ਹੈ, ਇੱਥੇ ਦੇਹ ਨੂੰ ਸਰੀਰ ਨੂੰ ਪਿੱਛੇ ਕੀਤਾ ਹੋਇਆ ਤੇ ਗੁਰੂ ਦੇ ਸ਼ਬਦ ਨੂੰ, ਰੱਬ ਦੇ ਸੁਨੇਹੇ ਨੂੰ, ਬਾਣੀ ਨੂੰ ਅੱਗੇ ਕੀਤਾ ਹੋਇਆ। ਇੱਥੇ ਕੀ ਕਿਹਾ ਜਾਂਦਾ ਹੈ? ਵਾਹੋ ਵਾਹੋ ਬਾਣੀ, ਨਿਰੰਕਾਰ ਹੈ। ਤਿਸ ਜੇ ਵਡਾਵਰਨਾ ਕੋਏ, ਇੱਥੇ ਤਾਂ ਰੱਬ ਦਾ ਦਰਜਾ ਹੈ ਗੁਰਬਾਣੀ ਨੂੰ। ਆ ਕੇ ਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਬੇਨਤੀ ਨਹੀਂ, ਦੇਖੋ ਆਪਾਂ ਕਿਸੇ ਨੂੰ ਬੇਨਤੀ ਕਹੀਏ ਨਾ ਕਿ ਮੇਰੀ ਰਿਕੁਐਸਟ ਹੈ ਜੀ ਤੁਹਾਡੇ ਲਈ, ਉਹ ਕੋਈ ਮੰਨੇ ਨਾ ਮੰਨੇ ਇਹ ਤਾਂ ਦੂਜੇ ਤੇ ਡਿਪੈਂਡ ਹੈ ਨਾ। ਆਪਾਂ ਕਿਸੇ ਨੂੰ ਰਿਕੁਐਸਟ ਕਰੀਏ ਕਿ ਮੇਰੀ ਬੇਨਤੀ ਆ ਤੁਹਾਡੇ ਅੱਗੇ ਤੇ ਆ ਕੰਮ ਤੁਸੀਂ ਕਰਦੇ ਹੋ, ਇਹ ਤਾਂ ਉਹਦੇ ਪੱਖ ਦੀ ਬਾਤ ਹੈ, ਉਹ ਮੰਨੇ ਨਾ ਮੰਨੇ। ਪਰ ਜਿਹੜਾ ਹੁਕਮ ਹੈ ਨਾ, ਹੁਕਮ ਉਹ ਤਾਂ ਮੰਨਣਾ ਹੀ ਪੈਂਦਾ, ਉਹ ਨਹੀਂ ਮੋੜਿਆ ਜਾ ਸਕਦਾ। ਤੇ ਕਲਗੀਧਰ ਨੇ ਹੁਕਮ ਕੀਤਾ, ਫਿਰ ਬੇਨਤੀ ਨਹੀਂ ਇਹ ਤੇ ਹੁਕਮ ਹੈ। ਆ ਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਕਿਹੜਾ? ਗੁਰੂ ਮਾਨਿਓ ਗ੍ਰੰਥ, ਕਿ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਮੰਨਣਾ, ਪਾਵਨ ਬਾਣੀ ਤੋਂ ਸੇਧ ਲੈ ਕੇ ਆਪਣਾ ਜੀਵਨ ਜਿਉਣਾ, ਜੋ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ, ਜਿਹੜੇ ਕੰਮਾਂ ਤੋਂ ਸਤਿਗੁਰਾਂ ਦੀ ਬਾਣੀ ਵਰਜਦੀ ਹੈ ਉਹਨਾਂ ਤੋਂ ਕਿਨਾਰਾ ਕਰਨਾ। ਤੇ ਜੇ ਕੋਈ ਕਰ ਲਵੇ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਗੁਰਬਾਣੀ ਵਿੱਚ ਕੀ ਹੈ �ਗੁਰੂ ਮਹਾਰਾਜ ਕਹਿੰਦੇ ਉਹ ਤਾਕਤ ਪਾ